मैं नाम हर का हार कंठे साज शब्द निशानिया कर जोड़ नानक साथ मांगे नगर कर तुद पाणिया जाग सलुनिये बोले गुरबानी राम गिन सुन मन्यारी अकथ कहानी राम अकथ कहानी पद निर्वाणी को विरला गुरमुख बुझे उस शब्द समाए आप गवाए त्रिपवन सोजी सूजे रहे अतीत अपरंपर राता साच मन गुण सारिया ओ पूड़ रहा सर्ब ठाई नानका पुर तारिया मैल बुला के लिए भगत सनेही राम पूरया सर्ब ठाई गुरमत मन रहसी सीजस देही राम मन मार दीजै शब्द सीजै त्रैलोक नाथ पछाणे मन दीज डोल ना जाए कतही अपना तिर जाने मैं आधार तेरा तू खसम मेरा मैं तान तकिया तेरो साच सूचा सदा नानक गुर शब्द चगर नबेरो मैं आधार तेरा तू खसम मेरा मैं तान तकिया तेरो साच सूचा सदा नानक गुर शब्द चगर नबेरो वाहिगुरु जी का खालसा वाहिगुरु जी की फतेह। परम सम्मान योग जुगो जुग अटल सतगुरु साहिब श्री गुरु ग्रंथ साहिब महाराज जी भी पावन पवित्र हजूरी अंदर सुभायमान खोए बैठे गुरमुख प्यारे सतसंगी जनों उस परम पिता परमेश्वर की मेहर का सदका आप जी ने अमृत गुरबाणी का रस पिला कीर्तन सत्कार योग भाई साहब जी होना परसों सरवण किया है। अज जो अमृत बचन सतगुरु जी ने हुक्म रूप विच असानू बख्शिश किते ने इना अमृत बचना दे उचारण करता धन गुरु नानक साहब आदि गुरु जगत गुरु बाबा उन्हां ने पवित्र मुखार दिन तो ये उचारण किते हुए आओ धन गुरु नानक साहब जी के चरणों में अरदास करिए आप सारे। हे मेरे मालिक जी आप आजाद बोध हो असादी मत थोड़ी है آپ بخشش کر کے اس پوتر شبد کی وچار پریم بھاونا ادب نال آپ ہی کرا لو. کرو کرپا ساد سنگت جی پیار ادب نال آشیش بخشو اور اچارن کرو جی ستنام شری واہے گرو جی. کرو کرپالتا پھر اچارن کرو جی ستنام شری واہے گرو جی. ستگرو گرو نانک صاحب مہاراج جی نے اے پاون پوتر بچن راج بلاول دے اندر گرو گرنتھ صاحب جی دے انک 843 کوٹر جو شبد درج ہے اس پاون پوتر شبد وچ داتار جی نے اس مانوتا اپدیش کردیا ہویا اپنے اندر دی جو سانج ہے وہ جگیاسو جنا نل کیتی ہے. تن گرو نانک صاحب سچے پاتشاہ جی نے اس پاون پوتر امرت بچن دے اندر سب تو پہلا جڑا یہ بند اچارن کیتا اس وچ میر پہ کرتے ہیں کہ اس اگناشی پرماتما دے پریم نے سارے اندر نو موہ لیا ہے. اس پیارے پرمیشور دے پریم دی کھچ نے میرے اندر نو کھیڑا بخشیا ہے. میرا اندر ہمیشہ ہی چار دے وچ اما دے وچ اس پیارے دے پریم وچ پجا رہتا ہے. تاں گرو گرنتھ صاحب جی دے امرت بچنا انسار دیکھو تے پریم دی کھچ زبان نال نہیں پہ سکدی. جے آپاں زبان نال پریم دی ویاکھیا کریے پیار دے پرمان دے دئیے پیار دیاں ادھارنا دے دئیے اس طرح کی ٹھیک ایک ادم ہو جاتا ہے کہ کتے مالک میر کرے اندر پریم والا بیج پنگر پوے پر اصل وچ اے مالک واہگرو جی دی میر ہے جس دے اندر پریم دی کھچ ہے جس اندر پیارے پربھو دے نام دی او دی پریت دی کھچ ہے تے جیڑا او دی پال وچ تریا ہے اس دی اوستھا نو کیول او ہی جاندا ہے. جویں مارو دکھنے اسی پڑھنے تے تاں گرو ارجن دیو سچے پاتشاہ جی نے بڑے پیار بھرے بچن کہے جنہاں وچ اپنے آپ نوں اک پریمی بنا کے مالک دے چرناں وچ ارداس کنی بھاونا نال کر دے. دیکھو حضور دے بچن اسی پڑھنے ہاں داتار کنی جاواں جویں کسے باہروں سجن پریمی نے گھر وچ آنا ہوئے تے آپا اس گھر نو اپنے نو پہلا صاف کرنے یتن کرنے ہاں بھی جتھے آ کے اونے وشرام کرنا ہے او تھان وی ات دی چنگی ہوئے او بستر او سیج وی سونی وچھا کے رکھیے تاں جو او اس سیج تے آ کے سکھ مان سکے. تے تاں گرو ارجن صاحب کنی خیر میرے پیارے واہگرو جی کہ میں تہاڈے آن دی خبر سنی ہے میرے من وچ اک چاہ پیدا ہو گیا کہ میں تاں کی کیتا ہے اپنے آپ نوں شیج بنا دیتا ہے کوئی بستر کوئی پلنگ نہیں اپنے آپ نوں میں شیج بنایا ہے. تے میں سوچنا وا کہ جس شیج تے تو وشرام کرنا ہے اوتھے میں کیو جہ بستر وچھاواں کیو جہ بستراں نال سجا کے رکھاں. حضور دا بچن آندا ہے اپنے آپ نو اسی شیج بنا لیا تے اکھاں دیاں نیڑاں دیاں پتلیاں اک دیاں کومل نے کہندے اسی اپنے نیڑاں نو اس شیج دے اُتے وچھا دتا ہے ਤੇ ਕਿਧਰੇ ਜੇ ਇੱਕ ਵਾਰੀ ਤੁਸੀਂ ਨਜ਼ਰ ਭਰ ਕੇ ਮੇਰੇ ਵੱਲ ਦੇਖ ਲਵੋ ਤੇ ਮੈਂ ਸਮਝਾਂਗਾ ਇੰਨੇ ਕੁ ਤੇਰੇ ਸੁੱਖ ਨੇ ਕਿ ਜਿਹਦੀ ਕੀਮਤ ਇਸ ਦੁਨੀਆਂ ਵਿੱਚ ਕਿਸੇ ਵਸਤੂ ਨਾਲ ਪਾਈ ਨਹੀਂ ਜਾ ਸਕਦੀ। ਦੇਖੋ ਤੇ ਇੱਕ ਅੰਦਰ ਦਾ ਅਸ ਅੰਦਰੋਂ ਪ੍ਰੀਤ ਕਰਨ ਵਾਲੇ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਕਿ ਮੂੰਹ ਕੀ ਆਊ ਸੇਜ, ਆਪਣੇ ਆਪ ਨੂੰ ਸੇਜ ਬਣਾ ਦਿੱਤਾ ਹੈ, ਤੁਸੀਂ ਆ ਕੇ ਇਸ ਤੇ ਨਿਵਾਸ ਪਾਓ। ਮੂੰਹ ਕੀ ਆਊ ਸੇਜ, ਲੈਣਾ ਤਰੀ ਵਿਛਾਵਣਾ, ਕਿ ਦਾਤਾ ਆਪਣੇ ਮਿੱਤਰਾਂ ਨੂੰ ਵਿਛਾਉਣਾ ਬਣਾ ਦਿੱਤਾ, ਆਪਣੇ ਮਿੱਤਰਾਂ ਨੂੰ ਮੈਂ ਇਸ ਸੇਜ ਤੇ ਵਿਛਾ ਦਿੱਤਾ। ਕਹਿਣ ਤੋਂ ਮੁਰਾਦ ਕਿ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਤੇ ਸੋਚਣਾ ਵਾ ਮੇਰੇ ਨੇਤਰਾਂ ਵਿੱਚ ਕੇਵਲ ਤੇਰਾ ਨਿਵਾਸ ਹੋ ਜਾਏ। ਇਹਦਾ ਭਾਵ ਇਹ ਅਰਥ ਕਰਾਂਗੇ ਕਿ ਮੈਨੂੰ ਨੇਤਰਾਂ ਵਿੱਚੋਂ ਤੇਰੇ ਤੋਂ ਬਿਨਾਂ ਦੂਜਾ ਕੋਈ ਦਿਸ਼ੇ। ਹਜ਼ੂਰ ਨੇ ਸ਼ਬਦ ਵਰਤੇ ਨੇ ਮੂੰਹ ਕੀ ਆਊ ਸੇ, ਲੈਣਾ ਤਰੀ ਵਿਛਾਵਣਾ, ਜੇ ਦੇਖਾ ਇੱਕ ਵਾਰ, ਜੇ ਦਾਤਾ ਇੱਕ ਵਾਰੀ ਮੇਰ ਦੀ ਨਜ਼ਰ ਨਾਲ ਤੱਕ ਲੈ। ਸੁੱਖ ਕੀ ਮਾਹੂ ਬਾਹਰੇ, ਮੈਨੂੰ ਜਿਹੜੇ ਸੁੱਖ ਮਿਲਦੇ ਨੇ ਉਹਦੀ ਕੀਮਤ, ਉਹਦਾ ਮੁੱਲ, ਉਹਦੇ ਬਾਰੇ ਕੋਈ ਵੀ ਨਹੀਂ ਦੱਸ ਸਕਦਾ। ਦੇਖੋ ਹਜ਼ੂਰ ਨੇ ਇੱਕ ਹੋਰ ਅੰਮ੍ਰਿਤ ਦੱਖਣ ਕਿਹਾ ਮਾਰੂ ਦੱਖਣੇ ਵਿੱਚ। ਵੈਸੇ ਤਾਂ ਜਦੋਂ ਮਾਰੂ ਦੱਖਣੇ ਦਾ ਪਾਠ ਗੁਰਮੁਖ ਪਿਆਰੇ ਭੇਜ ਕੇ ਕਰਦੇ ਨੇ, ਇੱਕ ਇੱਕ ਸਲੋਕ ਵਿੱਚ ਪਿਆਰੇ ਨੂੰ ਮਿਲਣ ਦੀ ਤਰਸ। ਜਦੋਂ ਅਸੀਂ ਇਸ ਪਵਿੱਤਰ ਬਾਣੀ ਨੂੰ ਆਰੰਭ ਹੀ ਕਰਨੇ ਹਾਂ ਤੇ ਗੁਰੂ ਅਰਜਨ ਸਾਹਿਬ ਨੇ ਸਭ ਤੋਂ ਪਹਿਲਾਂ ਇੱਕ ਸਲੋਕ ਜੋ ਉਚਾਰਨ ਕੀਤਾ ਉੱਥੇ ਆਰੰਭ ਵਿੱਚ ਕਹਿੰਦੇ ਨੇ ਤੂੰ ਚੋ ਸੱਜਣ ਮਹਿੰਡਿਆ। ਦੇਖੋ ਬੜੀ ਬੜੀ ਇਹ ਸਲੋਕ ਆਪ ਨੇ ਸਰਵਨ ਕੀਤਾ ਹੋਣਾ। ਤੂੰ ਚੋ ਸੱਜਣ ਮਹਿੰਡਿਆ, ਗੇਲ ਸਿਸ ਉਤਾਰ, ਨੈਣ ਮਹਿੰਗੇ ਤਰਸ ਦੇ, ਤਦ ਪਛੀ ਦੀਦਾਰ। ਇਹਦੇ ਅਰਥ ਕੀ ਪਰ ਤਾਂ ਬਿਨੀ ਆਪਾਂ ਸਲੋਕ ਕਿ ਤੂੰ ਚੋ, ਚੋ ਦਾ ਅਖਰੀ ਅਰਥ ਹੁੰਦਾ ਬੋਲਣਾ। ਸੱਜਣ ਮਹਿੰਦਿਆ, ਮਹਿੰਦਿਆ ਦਾ ਅਰਥ ਹੈ ਮੇਰਿਆ, ਕਿਵੇਂ ਉਹ ਮੇਰੇ ਸੱਜਣ ਪਰਮਾਤਮਾ, ਇੱਕ ਵਾਰੀ ਤਾਂ ਆਪਣੀ ਜ਼ਬਾਨ ਨਾਲ ਇੱਕ ਵਾਰੀ ਤਾਂ ਮੇਰੇ ਨਾਲ ਬੋਲ ਤਾਂ ਸਹੀ। ਤੂੰ ਚੋ ਸੱਜਣ ਮਹਿੰਦਿਆ, ਹੇ ਮੇਰੇ ਮਹਿੰਦੜੇ ਸੱਜਣ, ਤੂੰ ਜ਼ਬਾਨ ਤੋਂ ਇੱਕ ਵਾਰੀ ਬੋਲ ਤਾਂ ਸਹੀ। ਤੇ ਕਹਿਣ ਲੱਗੇ ਦੇਈ ਸਿੱਤ ਉਤਾਰ, ਸਿੱਤ ਦਾ ਅਰਥ ਸਿਰ, ਮੈਂ ਆਪਣਾ ਸਿਰ ਉਤਾਰ ਕੇ ਤੇਰੇ ਚਰਨਾਂ ਵਿੱਚ ਭੇਟ ਕਰ ਦਿਆਂ, ਇੱਕ ਵਾਰੀ ਤੂੰ ਕਿਰਪਾ ਕਰਕੇ ਮੇਰੇ ਨਾਲ ਬੋਲ। ਤੂੰ ਚੋ ਸੱਜਣ ਮਹਿੰਦਿਆ, ਦੇਈ ਸਿਸ ਉਤਾਰ, ਲੈਣ ਮਹਿੰਜੇ ਤਰਸ ਦੇ, ਮੇਰੀਆਂ ਅੱਖਾਂ ਤਰਸਦੀਆਂ ਪਈਆਂ ਨੇ, ਅੱਖਾਂ ਨੂੰ ਇੱਕ ਪਿਆਸ ਲੱਗੀ ਹੈ ਉਹ ਵੀ ਤੇਰੇ ਦਰਸ਼ਨਾਂ ਦੀ, ਲੈਣ ਮਹਿੰਜੇ ਤਰਸ ਦੇ। ਤਦ ਪੱਛੀ ਦੀਦਾਰ, ਪੱਛੀ ਦਾ ਅਖਰੀ ਅਰਥ ਹੁੰਦਾ ਵੇਖਣਾ, ਮੇਰੇ ਨੇਤਰ ਤੜਫਦੇ ਪਏ ਨੇ, ਸਹਿਕਦੇ ਪਏ ਨੇ, ਪਿਆਸ ਲੈ ਕੇ ਬੈਠੇ ਨੇ, ਕਦੀ ਉਹ ਸੁਭਾਅ ਘੜੀ ਆਵੇ ਇਹ ਮੇਰੇ ਸੱਜਣ, ਤੂੰ ਇੱਕ ਵਾਰੀ ਮੇਰੇ ਵੱਲ ਵੇਖ ਤਾਂ ਸਹੀ, ਮੈਂ ਆਪਣਾ ਸਿਰ ਤੇਰੇ ਚਰਨਾਂ ਵਿੱਚ ਭੇਟ ਕਰ ਦਿਆਂ। ਇਸੇ ਤਰ੍ਹਾਂ ਇੱਕ ਸਲੋਕ ਹੋਰ ਅਰਥ ਕਰਕੇ ਇਸ ਸ਼ਬਦ ਦੇ ਵਿਸ਼ੇ ਵੱਲ ਆਪਾਂ ਤੁਰਨੇ। ਵਿਸ਼ਾ ਤਾਂ ਅੱਜ ਆਰੰਭ ਹੀ ਕਹੀਏ ਕਿ ਮੈਨੂੰ ਪਿਆਰੇ ਤੇਰੇ ਪ੍ਰੇਮ ਦੀ ਖਿੱਚ ਨੇ ਮੋਹ ਲਿਆ ਹੈ। ਉੱਥੇ ਹਜ਼ੂਰ ਨੇ ਇੱਕ ਵਚਨ ਕੀਤਾ ਕਿ ਮੈਨੂੰ ਜਦੋਂ ਕੋਈ ਪ੍ਰੇਮ ਵਿੱਚ ਭਿੱਜਾ ਹੋਇਆ ਪ੍ਰੇਮੀ ਸਾਈਂ ਦੀ ਯਾਦ ਵਿੱਚ ਤੁਰਦਾ ਹੈ, ਕਿਵੇਂ ਕਈ ਵਾਰੀ ਉਹਦੀ ਪੁਸ਼ਾਕ ਨੂੰ ਦੇਖ ਕੇ, ਉਹਦੇ ਰਹਿਣ ਸਹਿਣ ਨੂੰ ਤੱਕ ਕੇ, ਉਹਦੀਆਂ ਗੱਲਾਂ ਨੂੰ ਦੇਖ ਕੇ ਸਮਾਜ ਦੇ ਲੋਕ, ਸੰਸਾਰ ਦੇ ਲੋਕ, ਆਪਣੀ ਅਕਲ ਤੇ ਸੂਝ ਦੇ ਆਸਰੇ ਤੇ ਜੀਣ ਵਾਲੇ ਲੋਕ ਇਹ ਸਮਝਦੇ ਨੇ ਕਿ ਪਤਾ ਨਹੀਂ ਕਿ ਇਹ ਸ਼ਹਿਦਾਈ ਕਮਲਾ ਤੇ ਨਹੀਂ ਕਿਤੇ ਹੋ ਗਿਆ। ਮੇਰੇ ਦਾਤਾਰ ਨੇ ਬਚਨ ਕੀਤੇ ਹੇ ਪਿਆਰੇ ਪ੍ਰਭੂ ਜੀ, ਦੇਖਣ ਕੋ ਮੁਸ਼ਤਾਕ ਮੁਖ ਕਜਿਹਾ ਤੋ ਧਨੀ। ਧਨੀ ਦਾ ਅਰਥ ਹੈ ਪਰਮਾਤਮਾ, ਖਤਮ ਮਾਲਕ। ਦੇਖੋ ਤੀਸਰਾ ਸਲੋਕ ਦੱਖਣੇ ਵਿੱਚ ਅਰਜ਼ ਕਰ ਰਿਹਾ, ਕਹਿੰਦੇ ਮੈਂ ਉਤਾਵਲਾ ਹਾਂ ਕਾਹਦੇ ਲਈ, ਤੇਰੇ ਪਿਆਰੇ ਚਿਹਰੇ ਦੇ, ਤੇਰੇ ਸਰੂਪ ਦੇ ਦਰਸ਼ਨ ਕਰਨ ਲਈ। ਦੇਖਣ ਕੋ ਮੁਸ਼ਤਾਕ ਮੁਖ ਕਜਿਹਾ ਤੋ ਧਨੀ, ਤੇਰਾ ਕਿਹੋ ਜਿਹਾ ਚਿਹਰਾ ਹੈ, ਫਿਰਦਾ ਕਿੱਤਾ ਹਾਲ, ਜਾਂ ਜਿਸਮ ਤਾਂ ਮਨ ਧਰਾਤਿਆ, ਕਿ ਮੈਨੂੰ ਮੇਰੀ ਹਾਲਤ ਨੂੰ ਕਦੇ ਤੱਕੋ ਤਾਂ ਸਹੀ ਕਿ ਮੈਂ ਇਹੋ ਜਿਹੀ ਹਾਲਤ ਵੀ ਤੁਰਿਆ ਫਿਰਦਾ, ਮੇਰੇ ਅੰਦਰ ਨੂੰ ਟਿਕਾ ਤਾਂ ਆਉਣਾ ਜਦੋਂ ਤੇਰੀ ਕਿਰਪਾ ਨਾਲ ਮੈਨੂੰ ਤੇਰੇ ਦਰਸ਼ਨ ਹੋ ਜਾਣ। ਦੇਖੋ ਜਿਹਦੇ ਅੰਦਰ ਵੀ ਪ੍ਰੀਤ ਦੀ ਇੱਕ ਸਿੱਖ ਪੈਦਾ ਹੋਈ, ਇੱਕ ਤੜਪ ਪੈਦਾ ਹੋਈ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਵੇਲੇ ਦੇ ਕਈ ਇਹੋ ਜਿਹੇ ਪ੍ਰੇਮ ਭਰੇ, ਇਹੋ ਜਿਹੇ ਰਹਿਮਤ ਭਰੇ ਪ੍ਰੇਮ ਵਾਲੇ ਪ੍ਰੇਮੀਆਂ ਦੇ ਜੀਵਨ ਨੇ ਕਿ ਜਿਹਨਾਂ ਸਾਥੀਆਂ ਨੂੰ ਅੱਜ ਵੀ ਪੜ੍ਹ ਕੇ ਲੱਗਦਾ ਕਿ ਜੇ ਕਿਤੇ ਅੱਜ ਵੀ ਭਾਵਨਾ ਬਣ ਜਾਏ, ਕਿਤੇ ਅੰਦਰ ਪ੍ਰੀਤ ਦੀ ਖਿੱਚ ਪੈਦਾ ਹੋ ਜਾਏ ਤੇ ਗੁਰੂ ਕਿਰਪਾ ਕਰਕੇ ਨਿਵਾਜ ਦੇ। ਧੰਨ ਗੁਰੂ ਹਰਗੋਬਿੰਦ ਸਾਹਿਬ, ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਵੀ ਆਪਣੇ ਮੁਬਾਰਕ ਚਰਨ ਪਾਏ। ਇਸੇ ਨੇੜੇ ਇੱਕ ਹੋਰ ਪਿੰਡ ਹੈ, ਉਸ ਪਿੰਡ ਦਾ ਨਾਮ ਹੈ ਬੁਟਾਲਾ, ਬਾਬਾ ਬਕਾਲਾ ਸਾਹਿਬ ਦੇ ਨਜ਼ਦੀਕ ਹੀ ਹੈ। ਇਸ ਪਿੰਡ ਦਾ ਨਾਮ ਹੈ ਬੁਟਾਲਾ ਤੇ ਇਸ ਪਿੰਡ ਦੇ ਅੰਦਰ ਇੱਕ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ ਨਿਵਾਜਿਆ ਹੋਇਆ ਸਿੱਖ ਹੋਇਆ ਹੈ। ਦੇਖੋ ਇਸ ਬੱਚੇ ਬਾਲ ਉਮਰ ਸੀ ਇਹਦੀ, ਧੰਨ ਗੁਰੂ ਹਰਗੋਬਿੰਦ ਸਾਹਿਬ ਬਾਬਾ ਬਕਾਲਾ ਸਾਹਿਬ ਗਏ ਨੇ, ਇਸ ਬੱਚੇ ਦਾ ਬਾਪ ਨਹੀਂ ਇਹਦਾ ਪਿਤਾ ਚਲਾਉਣਾ ਕਰ ਚੁੱਕਾ, ਵਿਧਵਾ ਮਾਂ ਇਸ ਬੱਚੇ ਆਪਣੇ ਪੁੱਤਰ ਨੂੰ ਪਾਲਦੀ ਪਈ ਹੈ। ਕਿਵੇਂ ਅੱਜ ਆਪਣੇ ਖੇਤਾਂ ਵਿੱਚ ਖੂਹ ਤੇ ਬੈਠਾ। ਸਿਰਫ ਮੈਂ ਸੰਖੇਪ ਜੀ ਅੱਜ ਕਰਨੀ ਹੈ ਕਿ ਅੰਦਰ ਪਿਆਰੇ ਦੀ ਖਿੱਚ, ਅੰਦਰ ਪਿਆਰੇ ਦੀ ਪ੍ਰੀਤ ਪੈਦਾ ਹੋ ਜਾਏ ਤੇ ਦੇਖੋ ਉਹ ਪ੍ਰੀਤ ਹੀ ਇੱਕ ਐਸੀ ਹੈ ਜਿਹੜੀ ਅੰਦਰ ਨੂੰ ਧੂਹ ਪਾ ਕੇ ਹਮੇਸ਼ਾ ਪ੍ਰਭੂ ਦੇ ਚਰਨਾਂ ਦੀ ਜੋੜੀ ਰੱਖਦੀ। ਕਦੇ ਇਹ ਬੱਚਾ ਆਪਣੇ ਖੇਤਾਂ ਵਿੱਚ ਬੈਠਾ, ਜੇ ਵਿਸਤਾਰ ਨਾਲ ਕਿਸੇ ਪੜ੍ਹਨੀ ਹੋਵੇ ਇਹ ਸਾਖੀ ਤੇ ਭਾਈ ਵੀਰ ਸਿੰਘ ਹੋਣਾ ਨੇ ਦੋ ਕਿਤਾਬਾਂ ਉਹਨਾਂ ਦੀਆਂ ਲਿਖੀਆਂ ਸਨ, ਸੰਤ ਗਾਹ। ਉਹਦੇ ਵੀ ਜਦੋਂ ਸੰਤ ਸਵਾਇਆ ਸਿੰਘ ਹੋਣਾ ਦਾ ਜ਼ਿਕਰ ਕਰਦੇ ਨੇ ਤੇ ਉਦੋਂ ਭਾਈ ਵੀਰ ਸਿੰਘ ਹੋਣਾ ਨੇ ਇਸ ਸਾਖੀ ਨੂੰ ਬੜੇ ਭਾਵ ਪੂਰਵ ਤੇ ਪ੍ਰੇਮ ਭਰੇ ਸ਼ਬਦਾਂ ਨਾਲ ਲਿਖਿਆ। ਕਿਹਨੇ ਕਿ ਇਹ ਬੱਚਾ ਆਪਣੇ ਖੇਤਾਂ ਵਿੱਚ ਆਪਣੇ ਖੂਹ ਤੇ ਬੈਠਾ ਤੇ ਦੂਰ ਸਾਹਮਣੇ ਪੰਜ ਛੇ ਸਰੀਰ ਜਿਹੜੇ ਨੇ ਉਹ ਤੁਰੇ ਆਉਂਦੇ ਦੇਖੇ ਤੇ ਕਹਿੰਦੇ ਇਹਨਾਂ ਵਿੱਚੋਂ ਇੱਕ ਬੋਲਦਾ ਪਿਆ ਤੇ ਦੂਜੇ ਬਿਲਕੁਲ ਚੁੱਪ ਖਾਮੋਸ਼ ਹੋ ਕੇ ਨਾਲ ਤੁਰਦੇ ਤੇ ਅਸਲ ਵਿੱਚ ਇਹ ਹੋਰ ਕੋਈ ਨਹੀਂ, ਇਹ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਨੇ ਤੇ ਬਾਬਾ ਬਕਾਲਾ ਸਾਹਿਬ ਤੋਂ ਦਰਸ਼ਨ ਕਰਕੇ ਆਉਂਦੇ ਪਏ ਨੇ। ਇੱਕ ਇਹਨਾਂ ਵਿੱਚੋਂ ਉੱਚੀ ਸੁਰ ਵਿੱਚ ਸੁਰੀਲੀ ਆਵਾਜ਼ ਵਿੱਚ ਬਾਣੀ ਪੈ ਪੜ੍ਹਦੇ ਨੇ ਤੇ ਦੂਜੇ ਜਿਹੜੇ ਨੇ ਉਹ ਪ੍ਰੇਮ ਨਾਲ ਭਿੱਜ ਕੇ ਉਸ ਬਾਣੀ ਨੂੰ ਸੁਣਦੇ ਪਏ। ਇੱਕ ਬਾਣੀ ਪੜ੍ਹ ਰਿਹਾ, ਦੂਜੇ ਸੁਣਦੇ ਨੇ। ਖੂਹ ਦੇ ਕੋਲ ਆ ਕੇ ਇਹਨਾਂ ਨੇ ਸ਼ਬਦ ਦੀ ਬਾਣੀ ਦੀ ਸੰਪੂਰਨਤਾ ਕੀਤੀ। ਕਹਿੰਦੇ ਇਸ ਬੱਚੇ ਨੂੰ ਕਹਿੰਦੇ ਨੇ ਪਿਆਸ ਲੱਗੀ ਪਾਣੀ ਪਿਲਾਏਗਾ। ਜਦੋਂ ਇਹ ਬੱਚਾ ਪਾਣੀ ਖੂਹ ਵਿੱਚੋਂ ਕੱਢ ਕੇ ਪਿਲਾਉਣ ਦਾ ਯਤਨ ਕਰਨ ਲੱਗਾ ਉੱਥੇ ਜੋ ਇਤਿਹਾਸ ਸਵਾ ਵੀ ਅਨੁਸਾਰ ਕਹਿੰਦੇ ਉਹਨਾਂ ਵਿੱਚੋਂ ਇੱਕ ਨੇ ਪੁੱਛ ਲਿਆ ਕਿ ਤੇਰੀ ਆਰਬਲਾ ਜਿਤਨੀ ਹੈ ਕਿ ਆਪਣੇ ਗੁਰੂ ਦੇ ਦੀਦਾਰ ਪਾਏ ਨੇ, ਤੂੰ ਸਤਿਗੁਰੂ ਆਪਣੇ ਨੂੰ ਜਾਣਦੇ, ਕੋਈ ਤੇਰਾ ਮੁਰਸ਼ਿਦ ਕੋਈ ਗੁਰੂ ਹੈ? ਤੇ ਉਸ ਵੇਲੇ ਉਸ ਬੱਚੇ ਨੇ ਕਿਹਾ, ਕਹਿੰਦਾ ਕਿ ਇਹ ਤਾਂ ਮਾਂ ਤੋਂ ਸੁਣਿਆ ਵੀ ਗੁਰੂ ਹੈ, ਪਰ ਅੱਜ ਤੀਕਰਾ ਮੈਂ ਦਰਸ਼ਨ ਨਹੀਂ ਪਾਇਆ, ਅੱਜ ਤੀਕਰਾ ਮੈਨੂੰ ਇਹ ਨਹੀਂ ਪਤਾ ਕਿ ਮੇਰੇ ਗੁਰੂ ਦਾ ਨਾਮ ਕੀ ਹੈ। ਕਹਿੰਦੇ ਉਸ ਚੱਲਣ ਵਾਲੇ ਸੱਜਣਾ ਨੇ ਇੱਕੋ ਗੱਲ ਕਹੀ ਸੀ, ਕਹਿਣ ਲੱਗੇ ਜ਼ਿੰਦਗੀ ਦਾ ਕੋਈ ਭਰੋਸਾ ਹੈ? ਕੀ ਪਤਾ ਕਿ ਜਿੱਦਣ ਬਾਲਕ ਦਾ ਸੱਦਾ ਆ ਜਾਣਾ ਤੇ ਬਾਲ ਵਰੇਸ਼ ਵਿੱਚ ਬਾਲ ਉਮਰ ਵਿੱਚ ਵੀ ਮੌਤ ਆ ਸਕਦੀ ਹੈ? ਇੰਨੇ ਸਾਲ ਤੇਰੀ ਜ਼ਿੰਦਗੀ ਦੇ ਲੰਘ ਗਏ, ਅਜੇ ਤੱਕ ਇਹਨੂੰ ਪਤਾ ਤੈਨੂੰ ਲੱਗਾ ਵੀ ਤੇਰਾ ਗੁਰੂ ਕੌਣ ਹੈ? ਕਹਿਣ ਲੱਗਾ ਅਜੇ ਤਾਂ ਉਮਰ ਬੜੀ ਹੈ। ਉਸ ਬਜ਼ੁਰਗ ਨੇ ਕਿਹਾ, ਦੇਖ ਤੂੰ ਜ਼ਿਮੀਂਦਾਰੀ ਨਾਲ ਸੰਬੰਧਿਤ ਹੈ, ਫਸਲ ਤੂੰ ਬੀਜਣਾ ਜਾਂ ਜ਼ਿਮੀਂਦਾਰ ਫਸਲ ਬੀਜਦਾ? ਫਸਲ ਧਰਤੀ ਵਿੱਚੋਂ ਬੀਜ ਪਾਇਆ ਨਿਕਲ ਸਕਦੀ ਹੈ, ਪਰ ਫਸਲ ਦੀ ਆਪਣੀ ਮਰਜ਼ੀ ਨਹੀਂ ਕਿ ਮੈਨੂੰ ਤੂੰ ਕੱਟੀ ਨਾ, ਮੇਰਾ ਜਿੱਦਣ ਚਿੱਤ ਕਰੇਗਾ ਉਦਣ ਕੱਟੀ। ਇਹ ਮਾਲਕ ਦੀ ਮਰਜ਼ੀ ਹੈ ਉਹ ਕੱਚੀ ਫਸਲ ਨੂੰ ਵੱਢ ਕੇ ਲੈ ਜਾਏ, ਮਾਲਕ ਦੀ ਮਰਜ਼ੀ ਹੈ ਜੱਤਰੀ ਨੂੰ ਲੈ ਜਾਏ, ਮਾਲਕ ਦੀ ਮਰਜ਼ੀ ਹੈ ਕਿ ਪੱਕੀ ਕੱਟ ਕੇ ਲੈ ਜਾਏ, ਪਰ ਇਹ ਕਦੀ ਨਾ ਭੁੱਲੀ ਫਸਲ ਦੀ ਆਪਣੀ ਨੀ ਚੱਲਣੀ, ਚੱਲਣੀ ਤਾਂ ਬੀਜਣ ਵਾਲੇ ਦੀ, ਜਦੋਂ ਮਰਜ਼ੀ ਕੱਟ ਕੇ ਲੈ ਜਾ। ਸਾਹਿਬ ਨੇ ਬਾਣੀ ਵਿੱਚ ਵੀ ਕਿਹਾ, ਕਹਿਣ ਲੱਗੇ ਖਰੀ ਨਾਹੀ ਮੈਂ ਜੱਤਰੀ ਪੱਕੀ ਵਧਣ ਹਾਰ, ਲੈ ਲੈ ਦਾਤ ਪਹੋਤਿਆ ਲਾਵੇ ਕਰ ਤਿਆਰ, ਜਾਂ ਹੁਕਮ ਹੋਵਾ ਕਿਰਸਾਨ ਦਾ ਤਾਂ ਲੁੜ ਮਿਲਿਆ ਖੇਤਾਂ ਕਹਿੰਦੇ ਜਿਵੇਂ ਫਸਲ ਦੀ ਕੋਈ ਮਰਜ਼ੀ ਨੀ ਸਾਡੀ ਕੋਈ ਮਰਜ਼ੀ ਨੀ। ਹੋ ਸਕਦਾ ਕੱਚੀ ਬਚਪਨ ਵਿੱਚ ਲੈ ਜਾਏ ਜਵਾਨੀ ਵਿੱਚ ਲੈ ਜਾਏ। ਇੰਨੀ ਗੱਲ ਕਹਿ ਕੇ ਉਹ ਸੱਜਣ ਤਾਂ ਗਏ ਚਲੇ। ਇਸ ਬੱਚੇ ਨੂੰ ਇੰਨੀ ਠੋਕਰ ਵੱਜੀ ਕਿ ਬਣਾ ਕਿ ਮਾਂ ਰੋਜ਼ ਕੁਝ ਪੜ੍ਹਦੀ ਤਾਂ ਹੈ ਜਿਵੇਂ ਇਹ ਪੜ੍ਹਦੇ ਪੈਸਨ ਪ੍ਰੇਮ ਨਾਲ ਭੇਜ ਕੇ ਪੜ੍ਹਦੀ ਰੋਜ਼ ਹੈ। ਪਰ ਅੱਜ ਟੀਕਰਾ ਇਹ ਹੀ ਨੇ ਪੁੱਛਿਆ ਮੇਰਾ ਗੁਰੂ ਕੌਣ ਹੈ, ਮਾਂ ਤੂੰ ਕੀ ਆਪਣੀ ਰਸਨਾ ਤੋਂ ਗਾਇਨ ਕਰਨੀ। ਅੱਜ ਘਰ ਗਿਆ ਕਹਿੰਦੇ ਪਿਆਰ ਨਾਲ ਭੇਜ ਕੇ ਮਾਂ ਦੇ ਕੋਲ ਜਾ ਕੇ ਬੈਠ ਕੇ ਅੱਖਾਂ ਸੇਜਲ ਸਨ। ਕਹਿੰਦਾ ਮਾਂ ਪਤਾ ਨੀ ਅੱਜ ਮੇਰੇ ਅੰਦਰ ਨੂੰ ਕੋਈ ਸੱਟ ਮਾਰ ਕੇ ਚਲਾ ਗਿਆ। ਮਾਂ ਨੇ ਪੁੱਛਿਆ ਪੁੱਤਰ ਸੱਟ ਕਾਹਦੀ ਵੱਜੀ ਕਿੰਨੇ ਮਾਰੀ। ਕਹਿੰਦਾ ਮਾਂ ਮੈਨੂੰ ਇੱਕ ਗੱਲ ਦੱਸ ਵੀ ਆਪਣਾ ਗੁਰੂ ਹੈ ਕੋਈ ਮੁਰਸ਼ਦ ਸਾਡੇ ਸਿਰ ਦਾ ਸਾਈ ਹੈ। ਕਹਿਣ ਲੱਗੀ ਖਾਂ ਬੇਟਾ ਸਾਡੇ ਗੁਰੂ ਨੇ। ਕਹਿੰਦੇ ਮਾਂ ਕੌਣ ਹੈ ਮੇਰਾ ਗੁਰੂ? ਕਹਿੰਦੇ ਸਾਡੇ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ। ਤੇ ਗੁਰਮੁਖੋ ਇਹ ਕਦੀ ਵੀ ਆਪਣੀ ਜ਼ਿੰਦਗੀ ਵਿੱਚ ਭੁੱਲੀਏ ਨਾ ਕਿ ਸਿੱਖੀ ਵਿੱਚ ਗੁਰਮਤ ਵਿੱਚ ਜ਼ਿੰਦਗੀ ਦੀ ਨਈਆ ਗੁਰੂ ਤੋਂ ਬਿਨਾਂ ਕਦੀ ਕਿਸੇ ਨੇ ਕਿਨਾਰੇ ਨਹੀਂ ਜੁਲਾਈ। ਦਾਤਾਰ ਜੀ ਨੇ ਤੇ ਬਚਨ ਵੀ ਕੀਤਾ ਕਹਿੰਦੇ ਮਤ ਕੋ ਭਰਮ ਭੁੱਲੇ ਸੰਸਾਰ, ਗੁਰਬਿਨ ਕੋਏ ਨਾ ਉਤਰਸ ਪਾਰ। ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਗੁਰ ਜਹਾਜ਼ ਸੇਵਕ ਗੁਰੂ, ਗੁਰਬਿਨ ਤਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਤਾਈਐ ਗੁਰਬਿਨ ਮੁਕਤ ਨਾ ਹੋਏ। ਮੇਰੇ ਗੁਰੂ ਗ੍ਰੰਥ ਸਾਹਿਬ ਕਿੰਨੇ ਕੁੰਡਾ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਪਰ ਨਾਲ ਕਹਿੰਦੇ ਗੁਰ ਬਿਨ ਗਿਆਨ ਨਾ ਹੋਏ। ਕਹਿੰਦੇ ਮਾਂ ਕਿ ਗੁਰੂ ਨਾਨਕ ਸਾਹਿਬ ਸਾਡੇ ਗੁਰੂ ਨੇ। ਕਹਿਣ ਲੱਗੀ ਖਾਂ ਪੁੱਤਰ ਪਰ ਤੈਨੂੰ ਕੀ ਹੋਇਆ? ਕਹਿਣ ਲੱਗੇ ਅੱਜ ਜਿਵੇਂ ਤੂੰ ਆਪਣੀ ਰਚਨਾ ਤੋਂ ਰੋਜ਼ ਕੁਝ ਪੜ੍ਹਨੀ ਹੈ, ਇਸੇ ਤਰ੍ਹਾਂ ਪੜ੍ਹਦੇ ਹੋਏ ਕੋਈ ਸਰੀਰ ਨਿਕਲੇ ਸਨ, ਉਹਨਾਂ ਨੂੰ ਦੇਖ ਕੇ ਸ਼ਾਂਤੀ ਮਿਲੀ, ਉਹਨਾਂ ਨੂੰ ਸੁਣ ਕੇ ਸ਼ਾਂਤੀ ਮਿਲੀ। ਪਰ ਉਹਨਾਂ ਇੱਕੋ ਗੱਲ ਕਹੀਏ ਕਿ ਇੰਨੀ ਉਮਰ ਲੰਘ ਗਈ ਕਿ ਅੱਜ ਟੀਕਰਾ ਤੇਰਾ ਗੁਰੂ ਤੂੰ ਉਹਦੇ ਦੀਦਾਰ ਨੀ ਪਾਏ, ਨਾਮ ਤੋਂ ਨੀ ਜਾਣਦਾ। ਕਹਿੰਦਾ ਮਾਂ ਹੁਣ ਇੱਕ ਕੰਮ ਕਰ, ਗੁਰੂ ਨਾਨਕ ਸਾਹਿਬ ਜਿੱਥੇ ਨੇ ਮੈਨੂੰ ਉੱਥੇ ਲੈ ਜਾ। ਮਾਂ ਸਿਆਣੀ ਸੀ, ਦੇਖਿਆ ਕਿ ਪੁੱਤਰ ਦੇ ਅੰਦਰ ਪ੍ਰੀਤ ਦੀ ਕਿਲਾਰੀ ਇੱਕ ਵਗਣੀ ਸ਼ੁਰੂ ਹੋ ਗਈ। ਕਹਿਣ ਲੱਗੀ ਮੇਰੀ ਲਾਲ ਕਿ ਗੁਰੂ ਨਾਨਕ ਸਾਹਿਬ ਤਾਂ ਗਏ ਪ੍ਰਭਪੁਰ ਪਿਆਦਾ ਕੀਤਾ, ਉਹਨਾਂ ਦੀ ਜੋਤ ਦੇ ਮਾਲਕ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਕਹਿੰਦਾ ਮਾਂ ਫਿਰ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਤੇ ਲੈ ਜਾ। ਕਹਿਣ ਲੱਗੀ ਬੇਟਾ ਦੇਖ ਆਪਣੇ ਪੱਲੇ ਘਰ ਵਿੱਚ ਕੁਛ ਵੀ ਨਹੀਂ, ਨਾ ਧਨ ਨਾ ਦੌਲਤ ਕੁਛ ਵੀ ਨਹੀਂ, ਪਰ ਇੱਕ ਕੰਮ ਕਰੀਏ ਆਪਾਂ ਭਾਵਨਾ ਨੂੰ ਇੱਥੇ ਯਾਦ ਕਰੀਏ ਤੇ ਜੇ ਤੇਰੀ ਪ੍ਰੀਤ ਪ੍ਰਬਲ ਹੋਈ ਨਾ ਤੇ ਸੱਚ ਜਾਣੀ ਤੇਰੇ ਅੰਦਰ ਦੀ ਖਿੱਚ ਗੁਰੂ ਨੂੰ ਇੱਥੇ ਜ਼ਰੂਰ ਲੈ ਕੇ ਆਵੇ। ਪਿਆਰ ਤਾਂ ਪ੍ਰੀਤ ਤਾਂ ਅੰਦਰ ਦੀ ਖਿੱਚ ਹੈ। ਕਹਿੰਦੇ ਇਸ ਬੱਚੇ ਨੂੰ ਗੱਲ ਲੱਗੀ ਕਿ ਮਹਿਮਾਨ ਘਰ ਬੈਠੇ ਚੇਤੇ ਕਰੀਏ ਤੇ ਇੱਥੇ ਵੀ ਆ ਜਾਂਦੇ ਨੇ। ਕਹਿਣ ਲੱਗੀ ਲਾਲ ਅੰਦਰ ਦੀ ਪ੍ਰੀਤ ਬਣਾਈਏ ਤੇ ਆਉਣਗੇ। ਕਹਿੰਦਾ ਮਾਂ ਜੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਆ ਗਏ ਤੇ ਇੱਕੋ ਤਾਂ ਮੈਨੂੰ ਮਿਲੇ ਤੇ ਮੈਂ ਉਹਨਾਂ ਦੇ ਚਰਨਾਂ ਵਿੱਚ ਭੇਟਾ ਕੀ ਰੱਖਾਂਗਾ। ਮਾਂ ਕੀ ਦੇਖਿਆ ਵੀ ਅੰਦਰ ਹੁਣ ਇਹਦਾ ਤਿਆਰ ਹੋਇਆ, ਇੱਕ ਟਕਾ ਤੇ ਇੱਕ ਗੁੜ ਦੀ ਰੋੜੀ, ਗੁੜ ਦੀ ਭੇਲੀ ਸ਼ਬਦ ਵਰਤ ਲਓ, ਗੁੜ ਦੀ ਪੇਸ਼ੀ ਕਹਿ ਲਓ। ਕਹਿਣ ਲੱਗੇ ਗੁੜ ਦਿੱਤਾ ਟਕਾ ਦਿੱਤਾ ਤੇ ਉਸ ਸੱਜਣ ਨੇ ਉਸ ਬੱਚੇ ਨੇ ਗੁੜ ਦੀ ਭੇਲੀ ਨੂੰ ਆਪਣੇ ਕੱਪੜੇ ਨਾਲ ਘੁੱਟ ਕੇ ਬੰਨ ਲਿਆ ਤੇ ਕਿਹਨੇ ਆਪਣੇ ਖੇਤਾਂ ਤੇ ਚਲਾ ਗਿਆ। ਰੋਜ਼ ਬੈਰਾਗ ਵਿੱਚ ਆ ਕੇ ਆਵਾਜ਼ ਦੇਣੀ ਕਿ ਹੇ ਮੇਰੇ ਪਿਆਰੇ ਸਤਿਗੁਰੂ, ਇੱਕ ਵਾਰੀ ਤੁਸੀਂ ਆ ਕੇ ਦੀਦਾਰ ਦਿਓ, ਮੈਨੂੰ ਆ ਕੇ ਨਿਵਾਜੋ। ਆਪ ਜੀ ਦੇ ਦਰਸ਼ਨਾਂ ਦੀ ਤਾਂਘ ਵਿੱਚ ਬੈਠਾ ਵਾ, ਆਪ ਜੀ ਦੇ ਦੀਦਾਰ ਲਈ ਮੈਂ ਤੜਪਦਾ ਪਿਆ ਵਾ। ਕਹਿੰਦੇ ਕਈ ਦਿਨ ਰੋਜ਼ ਜਾਂਦਾ ਰਿਹਾ ਤੇ ਜਿਉਂ ਜਿਉਂ ਅੰਦਰੋਂ ਦੀਦਾਰ ਦੇ ਵਿੱਚ ਯਾਦ ਪੱਕਦੀ ਜਾਏ ਤਿਉਂ ਤਿਉਂ ਬੰਦੇ ਦਾ ਬਹਿਣਾ, ਉੱਠਣਾ, ਬੋਲਣਾ, ਚੱਲਣਾ, ਲੋਕਾਂ ਨਾਲ ਵਰਤਨ ਵਿਹਾਰ ਕੁਦਰਤੀ ਤੌਰ ਤੇ ਬਦਲ ਜਾਂਦਾ ਹੈ। ਮੁਕਤੀ ਗੱਲ ਕਿ ਇਸ ਬੱਚੇ ਨੇ ਪਿਆਰ ਵਿੱਚ ਭਿੱਜ ਕੇ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ ਤੇ ਲੋਕਾਂ ਨੇ ਇਹਦਾ ਨਾਂ ਪਕਾ ਦਿੱਤਾ ਪੱਲੂ, ਸ਼ਬਦ ਵਰਤਿਆ ਪੱਲਾ। ਪੱਲਾ ਇਸ ਕਰਕੇ ਵਰਤਿਆ ਕਿ ਆਪਣੇ ਪੱਲੇ ਨਾਲ ਗੁਰ ਦੀ ਰੋੜੀ ਬੰਨ ਕੇ ਤੁਰਿਆ ਫਿਰਦਾ ਹੈ ਤੇ ਨਾਲ ਕਹਿੰਦਾ ਜਦੋਂ ਮੇਰੇ ਗੁਰੂ ਜੀ ਆਉਣੇ ਨੇ ਤੇ ਮੈਂ ਗੁਰ ਉਹਨਾਂ ਦੇ ਚਰਨਾਂ ਵਿੱਚ ਭੇਟ ਕਰਦਾ। ਲੋਕੀ ਹੱਸੇ ਕਿ ਇਹਨੂੰ ਪਤਾ ਨੀ ਕੀ ਹੋ ਗਿਆ, ਕਹਿਣ ਲੱਗੇ ਗੁੜ ਬੰਨ ਕੇ ਤੁਰਿਆ ਪਿਆ, ਪੱਲੇ ਨਾਲ ਗੁੜ ਬੰਨਿਆ ਹੋਣ ਕਰਕੇ ਨਾ ਵੀ ਪੱਲਾ ਪੈ ਗਿਆ। ਹਰ ਕਿਨੇ ਪੱਲਾ ਪੱਲਾ ਪਹਿਣਾ, ਕਿੰਨੇ ਅੱਜ ਇੰਨਾ ਕੁ ਗਿਰਾਹ ਵਿੱਚ ਪੁੱਠਾ ਹੈ, ਆਪਣੇ ਖੇਤਾਂ ਵਿੱਚ ਖੂਹ ਦੇ ਉੱਤੇ ਅੱਜ ਬੈਠਾ, ਬੈਰਾਗ ਵਿੱਚ ਭਿੱਜਾ, ਅਰਦਾਸਾਂ ਕਰਦਾ ਕਿ ਦਾਤਾ ਕਿਰਪਾ ਕਰੋ ਇੱਕ ਵਾਰੀ ਦਰਸ਼ਨ ਦੀਦਾਰ ਦਿਓ। ਤੇ ਮਾਨੋ ਇਹਦੀਆਂ ਬੇਨਤੀਆਂ ਐਸੀਆਂ ਨੇ ਕਿ ਮਨ ਲੋਚਿਆ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ, ਮੈਂ ਲੱਖ ਵਿੜਕੇ ਸਾਹਿਬਾ ਜੇ ਬਿੰਦ ਬੁਲਾਈਆ, ਮੈਂ ਚਾਰੇ ਕੁੰਡਾ ਭਾਲੀਆ ਤੁਧ ਜੀਵਨ ਨਾ ਸਾਈਆ। ਮਾਨੋ ਇਹਦੇ ਅੰਦਰ ਦੀ ਅਵਸਥਾ ਬਣ ਗਈ ਹੈ ਕਿ ਦਰਸ਼ਨ ਪਿਆਸੀ ਦਿਲ ਸਰਾਤ, ਚਿਤਵੋ ਅੰਬਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗੀਤ ਅੰਦਰ ਦੀ ਵਸਤਾ ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀਆ ਇਸ ਮੋਹਨ ਲਾਲ ਪਿਆਰੇ, ਹੋ ਫਿਰੋ ਖੋ ਜੰਤੀਆ ਇਸ ਦਸ ਪਿਆਰੇ, ਸਿਰ ਧਰੀ ਉਤਾਰੇ ਇੱਕ ਬੋਰੀ ਦਰਸ਼ਨ ਬੀਜੇ, ਲੈਣ ਹਮਾਰੇ ਤੈ ਰੰਗ ਲਧਾਰੇ, ਇੱਕ ਤੁਲਤੀ ਨਾ ਪੀ ਲੀਜੈ ਪ੍ਰਭ ਸਿਉ ਮਨ ਲੀਨਾ, ਜਿਉ ਜਲ ਮੀਨਾ ਚਾਤ੍ਰਿਕ ਜਿਵੇਂ ਤਸੰਤੀਆ, ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਪਦੀ ਹੈ, ਜਿਵੇਂ ਚਾਤ੍ਰਿਕ ਸਵਾਤੀ ਬੂੰਦ ਨੂੰ ਪੁਕਾਰਦਾ, ਇਹ ਮੇਰੇ ਦਾਤਾ ਇੱਕ ਵਾਰੀ ਆਪਣੇ ਦਰਸ਼ਨਾਂ ਦੀ ਦਾਤ ਦੇ। ਅੱਜ ਪੱਲਾ ਸਾਰਾ ਦਿਨ ਭਾਈ ਪੱਲਾ ਆਪਣੇ ਖੇਤਾਂ ਵਿੱਚ, ਕਦੀ ਖੂਹ ਤੇ ਕਦੀ ਖੇਤਾਂ ਦੀਆਂ ਵੱਟਾਂ ਤੇ ਬਹਿੰਦਾ, ਕਹਿੰਦੇ ਪਿਆਰ ਵਿੱਚ ਭਿੱਜਾ ਕੁਛ ਨੀ ਇਹਨੂੰ ਸੁਝਦਾ, ਕੇਵਲ ਇਹਦੇ ਕੋਲ ਅਰਦਾਸ ਰਹਿ ਗਈ। ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ, ਮੈਂ ਇਸ ਕਰਕੇ ਅਰਜ਼ ਕੀਤੀ, ਹਕੀਕਤ ਵਿੱਚ ਉੱਥੇ ਆਪ ਵਿੱਚੋਂ ਕਈਆਂ ਦਰਸ਼ਨ ਕੀਤੇ ਹੋ ਰਹੇ ਨੇ, ਪਿੰਡ ਬਟਾਲੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿੱਚ ਸਥਾਨ ਬਣੇ। ਸਤਿਗੁਰੂ ਕਿਰਪਾ ਦੇ ਖਜ਼ਾਨੇ ਅੱਜ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਚੱਲੇ ਤੇ ਤੁਰੇ ਵੀ ਇਕੱਲੇ ਨੇ, ਸਿੱਖ ਆਵਾਜ਼ ਮਾਰੇ ਪਿਆਰ ਨਾਲ ਭਿੱਜ ਕੇ ਤੇ ਗੁਰੂ ਉਹਦੇ ਕੋਲ ਜਾਣ ਨਾ, ਘੋੜੇ ਤੇ ਸਵਾਰ ਹੋਏ ਤੇ ਕਹਿੰਦੇ ਉਸ ਵੇਲੇ ਜਦੋਂ ਬਟਾਲੇ ਪਿੰਡ ਦੇ ਨੇੜੇ ਗਏ ਇਸ ਭਾਈ ਪੱਲੇ ਦੇ ਖੇਤਾਂ ਵਿੱਚ ਪਹੁੰਚੇ ਤੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਪਹੁੰਚੇ ਤੇ ਪਿੰਡ ਤੋਂ ਬਾਹਰ ਖੇਤਾਂ ਤੋਂ ਬਾਹਰ ਇੱਕ ਸੱਜਣ ਮਿਲ ਗਿਆ। ਉੱਥੇ ਭਾਈ ਸਾਹਿਬ ਨੇ ਗੱਲ ਬੜੀ ਸੋਹਣੀ ਲਿਖੀ, ਹਜ਼ੂਰ ਹੱਸ ਕੇ ਕਹਿੰਦੇ ਨੇ ਕਿ ਇਸ ਪਿੰਡ ਦਾ ਚੌਧਰੀ ਕੌਣ ਹੈ ਬਈ, ਸਰਦਾਰ ਕੌਣ ਹੈ? ਤੇ ਪਿੰਡਾਂ ਵਿੱਚ ਇਹ ਕਈ ਵਾਰੀ ਬੰਦੇ ਜਿਹੜਾ ਵਿਚਾਰਾ ਗਰੀਬ ਹੋਵੇ ਨਾ, ਮਾੜਾ ਹੋਵੇ, ਉਹਨੂੰ ਮਜ਼ਾਕ ਵਿੱਚ ਉਹਨੂੰ ਟਿਚੜਾਂ ਵਿੱਚ ਕਈ ਨਾਇਕ ਉਹ ਜੇ ਰੱਖ ਲੈਂਦੇ, ਰੋਟੀ ਨਾ ਨਾ ਚੱਲਦੀ ਹੋਵੇ, ਗਰੀਬ ਹੋਵੇ, ਕਹਿਣਗੇ ਸਾਡੇ ਪਿੰਡ ਦਾ ਸ਼ਾਹੂਕਾਰ ਟਿਚੜੇ ਨੇ ਨਾ, ਮਾੜਾ ਸਰੀਰ ਕਰਕੇ ਹੋਵੇ ਸਾਡੇ ਪਿੰਡ ਦਾ ਭਲਵਾਨ ਹੈ, ਮਜ਼ਾਕ ਕਰਨਾ? ਗੁਰੂ ਹਰਗੋਬਿੰਦ ਸਾਹਿਬ ਦਾ ਪੁੱਛਦੇ ਹੋ ਪਿੰਡ ਦਾ ਚੌਧਰੀ ਕੌਣ ਹੈ? ਹੁਣ ਇਹ ਵਿਚਾਰੇ ਦਾ ਬਾਪ ਕੋਈ ਨੀ ਸੀ, ਗਰੀਬੀ ਦਾਵੇ ਨਾਲ ਮਾਂ ਪਾਲਦੀ ਸੀ, ਟਿੱਚਰ ਕਰਕੇ ਕਹਿੰਦਾ ਉਹ ਸਾਹਮਣੇ ਜਿਹੜਾ ਬੱਸ ਤੇ ਬੈਠਾ ਇਸ ਪਿੰਡ ਦਾ ਚੌਧਰੀ ਭਾਈ ਪੱਲੇ ਬਾਰੇ। ਧੰਨ ਗੁਰੂ ਹਰਗੋਬਿੰਦ ਸਾਹਿਬ ਬਹੁਤ ਗੰਭੀਰ ਹੋ ਕੇ ਕਿਆ ਕਹਿਣ ਲੱਗੇ, ਇੱਕ ਦਿਨ ਪਿੰਡ ਦੇ ਚੌਧਰੀ ਤੇ ਹੀ ਬਣ ਗਏ, ਤੂੰ ਤਾਂ ਟਿੱਚਰ ਕੀਤੀ, ਮਜ਼ਾਕ ਕੀਤਾ ਪਿੰਡ ਦੇ ਚੌਧਰੀ ਇਹ ਨੇ, ਸਮਾਂ ਆਵੇਗਾ ਇਹ ਪਿੰਡ ਦਾ ਚੌਧਰੀ ਹੋਵੇਗਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਏ ਭਾਈ ਪੱਲੇ ਕੋਲ ਉਤਰ ਕੇ, ਕਈ ਸੱਜਣ ਕਹਿੰਦੇ ਨੇ ਬੇਸੁੱਧ ਹੋਇਆ ਪਿਆ ਕਿ ਬੈਰਾਗ ਵਿੱਚ ਆਵਾਜ਼ਾਂ ਦੇ ਦੇ ਕੇ ਕੋਲ ਆਵਾਜ਼ ਦਿੱਤੀ, ਕਹਿਣ ਲੱਗੇ ਬੇਟਾ ਮਿੱਤਰ ਖੋਲ, ਭੁੱਖ ਲੱਗੀ ਹੈ, ਕੋਈ ਸ਼ਕਤ ਨੂੰ ਦਏਗਾ? ਕਹਿੰਦੇ ਇਸ ਦੀ ਜ਼ਬਾਨ ਤੋਂ ਸਿਰਫ ਕੇਵਲ ਕਦੀ ਕਦੀ ਧੁਨੇ ਨਿਕਲਦੀ ਸੀ, ਗੁਰੂ ਹੇ ਸਤਿਗੁਰੂ। ਹਜ਼ੂਰ ਨੇ ਫਿਰ ਆਵਾਜ਼ ਦਿੱਤੀ, ਬੇਟਾ ਆਏ ਕਿੰਨੀ ਦੇਰ ਤੋਂ, ਭੁੱਖ ਲੱਗੀ ਹੈ, ਕੋਈ ਸ਼ਕਤ ਨੂੰ ਦਏਗਾ? ਪੱਲੇ ਕੀ ਬਣੀ? ਕਹਿੰਦੇ ਅੱਖਾਂ ਨਹੀਂ ਖੋਲੀਆਂ, ਬਸ ਇੱਕੋ ਦਮ ਕੰਨਾਂ ਵਿੱਚੋਂ ਸੁਣ ਕੇ ਕਿਹਾ ਕਿ ਪੱਲੇ ਵਿੱਚ ਮੈਂ ਆਪਣੇ ਸਤਿਗੁਰੂ ਦੀ ਗੁੜ ਬੰਨਿਆ, ਜਿੱਦਣ ਆਉਣਗੇ ਗੁੜ ਭੇਟਾ ਕਰਨੇ, ਇਹ ਮੈਂ ਕਿਸੇ ਹੋਰ ਨੂੰ ਨਹੀਂ ਦੇਣਾ, ਇਹ ਕੇਵਲ ਮੇਰੇ ਗੁਰੂ ਦੇ ਲਈ ਭੇਟਾ ਹੈ। ਜਦੋਂ ਇੰਨੇ ਸ਼ਬਦ ਬੱਚੇ ਨੇ ਬੈਰਾਗ ਵਿੱਚ ਕਹੇ, ਗੁਰੂ ਹਰਗੋਬਿੰਦ ਸਾਹਿਬ ਨੇ ਕੁੱਟ ਕੇ ਚੀਲੇ ਨਾਲ ਲਾ ਦਿੱਤਾ, ਬੇਟਾ ਆ ਦੇਖ ਤੂੰ ਰੋਜ਼ ਆਵਾਜ਼ਾਂ ਮਾਰਨੇ, ਮੈਂ ਆਇਆ ਮੈਨੂੰ ਆਪਣੇ ਹੱਥਾਂ ਨਾਲ ਗੁੜ ਸ਼ਕਨ ਨੂੰ ਦੇ। ਗੱਲ ਵੇਖੋ, ਅਸੀਂ ਕਈ ਵਾਰੀ ਸੋਚਦੇ ਹਾਂ یہ ساری کہانیاں گڑ دیا دنیا پیڑیا تو نہیں گرو کے سکھو جدو کسی کے اندر پریم کی چنگ جگتی ہے ادو گڑ پانی سے کپڑے کی گل نہیں ہوں گل تو وہ اندر کی بھاونا بھی ہے کہ وہ اندر کچھ ٹکے کدھر کچھ کے سینے نہ لا کے کدھر بیٹا مینو بھوک لگی میں آیا دل تو کدھر جدو ستگرو نے سینے نہ لایا ہر گرو کے سینے رحمتاں کا دریا پیا وگتا ہے گرو کے سینے شبد کا خزانہ ہے گرو جی کے سینے رحمتاں دین دنی دیا شہبر لگی نے تائی تھلے ایکو دم روب روب کھڑ گیا تب گرو ہرگوبند صاحب جی ول تکیا کہ مالک جی آ گڑ میں آپ جی رکھے گھر لے گیا ماں کہ ماں جس ستگرو نو روز آپ پکار دے سن اج رحمتا دا سائی میرا دا داتا کرپا دا خزانہ آپ میر کر کے آئے حضور دا پتا لگا کہ پنڈ اکٹھا ہوا رحمتا دے کے گئے تیرے کر گرو کے لنگر چلن گے پنڈ دا چودھری بنے گا سرداریاں تیری اولاد مارے گی کنرے اس بچے کی کھچنے گرو ہرگوبند صاحب نو اپنے کول آن لئی مجبور کر دیتا میرے کہن تو مراد اے وے کہ جدو کسے دے ہردے وچ وی پریم دی چنگ جاگ پے پھر او گرو نانک صاحب جی دی طرح جو اج دا حکم پکار کے کہندے میں من چاؤ کنا جڑا حکم آیا میں من چاؤ کنا دین دنی دے سچے پاتشاہ گرو نانک صاحب فرماندے نے کہ سادے من اخری ارتھ یہی کراں گے میں من چاؤ کڑا میرے من چاؤ دا ارتھ کراں گے کھیڑا خوشی کڑا دا ارتھ ہوں بہت زیادہ کہ میں من چاؤ کڑا ساتھ ویگا کی رام ساتھ در سے سچے پرماتما دے نام دی کرپا نال ویگا کی دا ارتھ ہوں کھیڑے وچ آ جانا کہ میرے من ایک چاؤ ایک اما پیدا ہویا ہے سچے نام نے میرے اندر نو کھیڑا کہہ دے دیتا ہے دیکھو یہ چا جڑا ہے نا یہ تھوڑ چڑا نہیں جویں حضور نے کرپا کر کے کیا من چاؤ پیا تب آدم سنیا سب کرپا لو جی بخشش پہ کر دیں میں من چاؤ کنا سانچ ویگا کی رام میرے من کنا چاؤ پیدا ہو گئے پر کھیڑا آیا سچے نو سچے دے نام نو سن کے اسی کر کے صاحب نے بانی وچ کہے کہ ان کے کیو ملن پربتاری کھوجت چریو دیکھو پرہ جائی میں من چاؤ کنا ساتھ ویگا کی رام موہی پریم کرے موہی دا ارتھ ہوندا کھچی گئی موہی دا ارتھ ہوندا کہ تھد لینا پریم کرے تیرے دا ارتھ ہے پرماتما پتی جی تیرے پریم نے میرے اندر نو تھک لیا ہے تیرے پریم نے میرے اندر نو موہ لیا ہے سب کہنے لگے پرب ابناسی رام ہے پربھو ناش تو رہ پرماتما جی تیرے پریم نے مینو ٹگیا ہے اب گتو کر ناس نس یہ بھاو ہے کہ وہ پرماتما جڑا ادرشت ہے اکھاں نال تکیا نہیں کہ جڑا ناتھاں دا بھی نات ہے مالکاں دا مالک ہے پچھا بھاو ہے سوچ ہی ہے کہ جو انہوں پاؤں ہے تیے دا ارتھ ہوں ہونا جو کچھ انہوں پاؤں ہے تو ہوں وہ کچھ ہی ہے کرپال سدا تیار داتا وہ سدا کرپالو ہے جنہیں میرے اندر نو مویا ہے بھگت رداس جی انہوں نے یہ پوتر بچن کیتے جب انہیں شبد پڑھنے ہیں نا چت سمرن کرو نین اولوکنو سربن بانی سجت اور رکھوں من سو میں اپنے چت نو سمرن نو ٹکا لیا کہن لگے نیترا دیدار کی دی ترب لے کے بیٹھا تو میرا من جیڑا ہے وہ ایک پبرے کی دی طرح تیرے پیار کے رت نو چوس گا پیا چت سمرن کرو نین اولوکنو سربن بانی سجت اور رکھوں مرسو مدکر کرو چرن کردہ کرو رسن امرت رام نام پاکو میری پریت گوبند سے جن کت ہے میں تو مول مہنگی لئی جی کت ہے جگ دے بدلے پریت لئیے داتا کہ دیکھ تو کرپالو ہے، کرپال سدا دیال داتا، تسی داتا دین والے، جیاں اندر تو جی ہے، جیاں دا ارتھ ہے جتنے بھی جیو نے انہاں وچ جیڑی جند ہے نا اس جند دا مالک تو آپ ہے، جیاں اندر تو جی ہے، ہر ایک دی جند اندر تو آپ چکے ہیں۔ گرو نانک صاحب فرماندے نے میں اور گیان نہ دھیان پوجا، میرے مالک جی تیرے پریم تو بنا میرے کول ہور کوئی گیان نہیں، تیرے پریم تو بنا میرے کول کوئی دھیان نہیں، میں گیان میں اور گیان نہ دھیان پوجا، تو نہ میرے کول ہور کوئی سمادیاں نے، نہ میرے کول ہور میں کوئی پوجا کرنا، ہر نام اندر وس رہے، میرے کول کیول تیرا نام ہے، یہی میرا گیان ہے، یہی میرا دھیان ہے، یہی میری پوجا ہے۔ ستگرو نے تاہی بانی کرپا کیتی، کہہ لگے گیان دھیان کس کرم نہ جانا، سار نہ جانا تیری، مینوں کچھ پتا نہیں، صرف ایکو پتا سب سے وڈا ستگر نانک جن کل راکھی میری، گیان دھیان کس کرم نہ جانا، لاہل نرمل کرمی میرے دادا جی، ساتھ سنگت کے انچل لاؤ بکھم ندی جائے ترمی، میں اور نہ گیان نہ میں اور گیان نہ دھیان پوجا، دادا میرے کول کوئی گیان نہیں، کوئی دھیان نہیں، کوئی پوجا نہیں، میرے اندر کیول تیرا نام وسے، پیک پونی، پیک دا ارتھ ہوندا ہے باہر دے لباس، باہر دے ترمیاں والے پیک کرنے، اپنے اپنے پیک کرنے، سنیاسیاں دا پیک دھارن کرنا، ناتھاں دا پیک دھارن کرنا، جوگیاں دا پیک دھارن کرنا، بوتیاں دا پیک دھارن کرنا، جینیاں دا پیک دھارن کرنا، کہن لگے میرے کول نا تا کوئی پیک ہے، تے پونی دا ارتھ تے پاونا نہیں، پونی دا ارتھ ہے پٹکنا، پٹکنا دا اخری ارتھ آپا کران گے ترنا، ترتی دا رتن کرنا، نہ تا مالکا میں آ پیک بنائے نے دوجیا متا والے، تے نہ میں ننگے پیر پیرساں دا رتن کرن پڑیا وا، میں پیک میرے کول کوئی پیک نہیں، پیک پونی ہاتھ نہ جانا، تے میں عام ہاتھیاں والی خاطری نہیں کردا پیا، تے مینوں دکھ بھی نہیں دیندا پیا، نانکا سچ گہ رہے سد گرو نانک صاحب کہ میں کوئی پیک نہیں، کوئی گیان نہیں، کوئی دھیان نہیں، کیول میں تیرے سچے نام نو گہ رہے در سے کٹ کے پکڑیا۔ اگلا بچن ہے پنگڑی رین، پنگڑی دا اکری ارتھ ہوندا پیجی ہوئی، رین دا ارتھ رات، کہندے نے اگے رات جیڑی سی وہ انج لگدی سی پتا نہیں دکھاں دا پہاڑ بن کے آ گیا، جدن دا کہندے تیرے نام وچ پیجیا نا، ہن رات وی انج لگدی ہے کہ جویں نام وچ پیجی پئی، پنگڑی رین دن سب سہائے رام، دن بھی بڑے چنگے لگتے پے نے، رات بھی پیار جی لگی ہے، شاید کہن لگے نج گھر سوتڑیے، نج گھر کا ارتھ اپنے گھر سوتڑیے کا ارتھ کراں گے، ہے جیو روپی استری اپنے گھر مایا کی نیند ستی پئی ہے، ستیے چلیے جندے پرم جگائے رام، پرم دا ارتھ پرماتما، تینو آوازا دے کے پیارا ویگن جگا پیا، نج گھر سوتڑیے، کدی آواز تو پیارے کی سنی لے، ستگرو نے تے بچن کیتے نے امرت باڑی وچ، کہندے نے اپنے ہردے دے اندر چاتی مار بندیا، اندر دی سیج تے پرماتما پتی تا جاگدا پیا، تو ہی گوڑی نیند وی سوتا پیا۔ حضور دے شبد ہوندے نے ایک سیج وشی تن کرتا، تن سوتی پھر سر جا دتا، پیو مدرو تن مت وتا، کہ لگے پرماتما پتی جاگد ہے، جیو روپی استری مایا کی نیند بھی ستی ہے، تو ستی اس کر کے بھی مایا دا نشے یہ نہ چڑھ گئے، مدرو دا ارتھ دا نشا۔ حضور بخشش کرتے نے پلڑی رین پلی، دن سہائے رام، نج گھر سوتڑیے، پرم جگائے رام، تینو پرماتما آوازا دے کے جگاتا ہے، لب ہان، لب ہان، ہان دا اخری ارتھ رہ کے ہوندا ہے عمر، لب ہان دا ارتھ کراں گے نویں عمر، تے اگے دے لب تن، لب تن دا تن دا ارتھ کراں گے استری، لب دا ارتھ نویں، نو ہار کر کے نوی عمر ہے نوی استری یہ بھاو یہ کہ وہ جگیاسو نوی عمر کا ارتھ کریں گے جہدے اتنے وکارا کی محل اجے تک لگی بالکل پوتر شریر حضور بخشش کرتے ہیں کہ نو ہان نو تن شبد جا کی اپنے سر پانی کہ وہ جیو روپی استری جرا اندر بالکل نرمل ہے وہ گرو کے شبد رہی جاگ گئی ہے کہ وہ اپنے پرماتما پتی نو اپنے سر پانی اپنے پرماتما پتی نو پا گئی ستگرو کہنے جی تھی پیارے نو پانے تج کون جھوٹ چڑ دیو بندیا کپٹ سبھاؤ دوجا صاحب کہنے آ جا تیرا کپتیاں والا سبھا ہے تے دوجا پاؤ جڑا اندر تو پالی بیٹھا تج کون کپٹ سبھاؤ دوجا چاکری لوک آنیاں جھوٹ نو چڑ دے کپٹ نو چڑ دے جڑا ایک نو چڈ کے دوجے خطر کے یہ تیاگ دے چاکری لوک آنیا چاکری در اکری ارتھ سے نوکری لوک آنیا در سے لوکاں دی انہیں در سے یہ نہیں کہ تو نوکری کرنے چڑ دے جی آپ فزیکلی کرنے کہن لگے چاکری لوکانیا در سے لوکاں دیا خوشامدا چڑ دے جھوٹیاں کوڑ تے کپ نو چڑ دے پرماتما تیرے اندر بھی آ سکے جتھے کوڑ ہے نا دیکھو اتنے سچ نہیں جی ٹکنا جتھے کوڑ کا واسا ہوئے گا اتنے کی نام ٹکے گا تو سچ جانو جتھے سچ پرگٹ ہو جائے اتنے کوڑ نہیں جی ٹکنا دردار نے یہ کرپا کر کے بچن کہے ہوں جی آپ کہیے بھی سچ وچ کوڑ سما جائے میری بےنتی نو سرون کرو جی کہیے بھی پرماتما سچا بھی ہوئے کوڑ کپٹ چھل بھی چلتا رہے یہ بھی ہو سکتا بھائی صاحب بھائی گرداس نے ایک بچن کیا کہ جی کوئی یہ بندہ کہ میں اکھا نال دیکھی بھی جاوا تو کھ میری اکھ وچ پی جائے کہ اکھ اونی دیر تک ٹک بھی نہیں جن دیر تک کھ نو باہر نہ کر دے کہ جی یہ کہیے بھی اکھ وچ کھ بھی ٹکیا رہے نہیں اکھا وچ کدی کھ نہیں ٹک سکتے تے دودھ وچ کدی بوندا نہیں ٹکنا روح وچ کدی اگ نہیں ٹکنی اسی طرح جیسے ساتھی اتنے کوڑ نے کبھی نہیں سنا شاید کرپالو جی بخشش کر رہے ہیں کہ تک کوڑ کا سبھاؤ دوجا چاکری لوک آنیا میں نام ہرتا ہار کنٹھ گرو نانک صاحب کہنے سے اپنے گلے کا ہار پرماتما کے نام نو بنایا سات شبد نش آنیا کہ سچے شبد نو اپنی زندگی کی راہداری بنا لیا کر جوڑ نانک سات مانتا ہے ہاتھ جوڑ کے کہنے پرماتما جی تے چرنا بےنتی کرنا نظر کر دھ پایا تھی نظر کرو میر کرو کرپا کرو تھی پا جائیے اگلا بچن چاگ سلونڑیے سلونڑیے کا آخری ارتھ ہوں سونے نیترا والیے بول گربانی رام تینو گربانی بول بول کے جگابی پی ہے سونے نیترا والی جیو استری جاگ بانی روز بول کے کہندی ہے اسی روز بچن پڑھنے بابا جی دے حضور تا روز بول کے کہنے پئی پراپت مانک دے ہریا جاگ سلونڑیے پئی پراپت مانک دے ہریا وہ بند ملن کی اے تیری بریا بول ہے گربانی رام گربانی بول دی پی ہے گربانی روز بول کے کہنی ہے اے من پیاریا تو سدا سچ سنبھالے اے کتمب تجھے دیکھتا چلا نہیں تیرا نال بول ہے گربانی رام گربانی روز بول کے کہنی ہے جت کیتا پائی ہے اپنا سا گھر بری کیوں کر گئے مندا بول نہ کیچی بے لمبی نظر نہالی ہے بول ہے گربانی رام گربانی بول کے کہنی ہو سجنا کہ چیتے رکھی دکھا سیتی دیو گیا سولا سیتی رات کڑا پکارا پاپنی بیڑا چپر وات بول گربانی رات گربانی بول کے کہ چار گوایا ہنڈ کے چار گوایا سم لکھا رب مگیتیا تو آو تیرا سم بول گربانی رات سب جی بخشش کرتے ہیں جاگ چلو نڑیے سونے نیترا والی جیو استری دبیا جاگ بول گربانی رات گرو بول بول کے تیرو سنا دی پی جنی سن منالی کہ جنہ نے سن کے مالک دی بانی نو من لیا ہے جنہاں نے او دے بچن منے نے اکت کہانی رام انہاں نے اس اکت دی کہانی نو سمجھیا اکت کہانی پرب نربانی او کہانی واسنا رہت پرماتما دی کہہ لگے کو ورلا گرمخ بجھ ہے کوئی تاواں تاواں گرمخ بجھ دے وہ شبد سمائے وہ گرو دے شبد میں سما جاندا ہے آپ گوائے اپنے آپ کو گوا دیندا ہے پر پاون سوچی سوج ہے وہ تلا پونا دی سوجی ہو جاتی ہے رہ اتیت وہ دنیا سے نرلیپ رہندا ہے اپرمپر راتا وہ پرم پتا پرماتما رتیا رہندا ہے سات گڑ سات من گڑ ساریا اپنے گردے وچ وہ سچے پرماتما نو ٹکاندا ہے وہ پور رہا سرب سائیں پرماتما ساریا تھاواں تے سرب ویاپک ہے نانکا اڑ تاریا تن گرو نانک صاحب کرپالو جی کہندے نے ہے ساریا تھاواں تے پر بھاونا والیاں نے اپنے ہردے وچوں دھارن کیتا ہے مہر بلائے دیے کہندے اے جیو استریے کہ جیڑی جے تو او دے محل وچ او دے ٹکانے تے پہنچنے بھگت سنے جی رام وہ کیول بھگتی نو پیار کرن والا ہے گرمت من رکھتی سج سدے جی رام گرو دی مت نو من کے من وچ آنند آیا ہے تے کہن لگے سج دا ارتھ سبل ہو جانا اے شریر وچ آیا سبلا ہو گیا من مار ریجے اپنے من نو مار تا اونے ریجنا ہے شبد سیج ہے شبد کی کرپا نال وہ سفلتا ملے گی تر لوگ نات پچھانے تلا لوکاں دا مالک تیرے تے بیر کرے گا من دیگ ڈول نہ جائے کت ہی پھر یہ من ڈولدا نہیں دکو ڈولی نہیں کھاندا کتے دوڑتا نہیں اپنا پھر جانے اپنے پرماتما پتی دے چرنا بھی چڑ جاتا ہے میں آدھار تیرا مینو تیرا آسرا ہے تو ختم میرا میرا مالک تو ہے میں تان تکیا تیرو کہ مینو تان آسرا تکیا یہ سارا بھی اسی تان در طاقت کرا گے تکیا دا ارتھ سہارا کرا گے کہ مینو تو میرا ختم ہے مینو تیرا آدھار ہے تو میرا بال ہے تو میرا سہارا ہے ساتھ سوچا سدا نانک ہے تن گرو نانک صاحب میرا کے داتے کہ جڑا سچا پرماتما رنجک ماتر بھی میل نہیں گر شبد جگر نبیرو گرو دے شبد نے میری زندگی دے سارے جھگڑے نبیڑ دیتے ہیں انیاں کو بینتیاں پروان کرو ہوئی بےت کلا بخش دینیا جی واحگرو جی کا خالصہ واحگرو جی کی فتح